ओम शांति। आज सुन देखा 29 नवंबर 2025 दे बाबा दे साकार महावाक। बाबा बोले, मिठे बच्चे, तुसी सच्चे सच्चे राज ऋषि हो। तुहाडा कर्तव्य है तपस्या करना। तपस्या नाल ही पूजन लायक बनोगे। प्रश्न है, केड़ा पुरुषार्थ सदा काल दे लई पूजन लायक बना देंदा है? केड़ा पुरुषार्थ सदा काल दे लई पूजन लायक बना देंदा है? उत्तर विच बाबा ने दसिया, आत्मा दी ज्योति जगान वा तमो प्रधान आत्मा नू सातो प्रधान बनांदा पुरुषार्थ करो ता सदा काल दे लई पूजन लायक बन जाओगे। जो हुन गफलत करते हो ओ बहुत रोंदे ने, जेकर पुरुषार्थ करके पास ना होए धर्मराज दियां सजावां खाइयां ता सजा खान वाले पूजे नहीं जानगे। सजा खान वालियां दा मुंह उच्चा नहीं हो सकदा। ओम शांति। रूहानी बच्चियां प्रति रूहानी बाप समझा रहे ने, पहले पहले बच्चियां नू ही समझांदे ने कि अपने आप नू आत्मा निश्चय करो, पहले आत्मा पिछे शरीर। जिथे प्रदर्शनी अथवा म्यूजियम विच क्लास विच पहले पहले यही सावधानी देनी है, अपने आप नू आत्मा समझ बाप नू याद करो। बच्चे जदों बैठते ने सब देही अभिमानी होके नहीं बैठते, ऐथे बैठे बैठे भी किते किते ख्यालात जांदे ने। सत्संग विच जदों तक कोई साधु आदि आवे उदों तक की बैठ करदे ने, कोई ना कोई ख्यालात विच बैठे रहिंदे ने, फिर साधु आया तां कथा सुनन लग जांदे ने। बाबा ने समझाया, ए सब भगती मार्ग विच सुनना सुनाना है। बाप समझांदे ने, ए सब है आर्टिफिशियल, एस विच कुछ भी नहीं है। दीपमाला भी आर्टिफिशियल मनांदे ने। बाबा ने समझाया, ज्ञान दा तीजा नेत्र खुलना चाहिदा है, ताही घर घर विच सोजरा होएगा। हुण तां घर घर विच अंधेरा ही है, ये सब बाप दा प्रकाश है। तुसी अपनी ज्योति जगान बिल्कुल शांति विच बैठदे हो। बच्चे जानदे ने स्वधर्म विच रहण नाल पाप घट जांदे ने। जन्म जन्मांतर दे पाप ऐस याद दी यात्रा नाल ही कटदे ने। आत्मा दी ज्योत बुझ गई ना, शक्ति दा पेट्रोल सारा खत्म हो गया, ओ फिर भर जावेगा क्योंकि आत्मा पवित्र बन जांदी है। किन्ना रात दिन दा फर्क है। हुण लक्ष्मी दी किन्नी पूजा हुंदी है, कई बच्चे लिखदे भी ने लक्ष्मी वड्डी या सरस्वती मां वड्डी। लक्ष्मी तां इक हुंदी है श्री नारायण दी। जेकर महालक्ष्मी नू पूजदे ने उस नू चार पूजावां दिखांदे ने, उस विच दोनों आ जांदे ने, श्री लक्ष्मी श्री नारायण। वास्तव विच उस नू श्री लक्ष्मी नारायण दी पूजा कहा जाए, चतुर्भुज ने ना दोनों कठे। पर मनुखां नू कुछ भी समझ नहीं है, बेहद दा बाप कहंदे ने सब बेसमझ बन गए ने। लौकिक बाप कदे सारी दुनिया दे बच्चियां नू कहणगे कि बेसमझ हो। हुण तुसी बच्चे जानदे हो विश्व दा बाप कौन है। खुद आके दसदे ने कि मैं सब आत्मावां दा बाप हां, तुसी सब मेरे बच्चे हो। ओ साधु लोग तां कह देणगे सब भगवान ही भगवान है। तुसी जानदे हो बेहद दा बाप बेहद दा ज्ञान समझा रहे ने आत्मावां नू। मनुखां नू तां देह अभिमान रहिंदा है, मैं फलाना हां मैं फलाना हां। शरीर ते जो नाम पिया उस ते चलदे आए। हुण शिव बाबा तां है निराकार सुप्रीम सोल, उस आत्मा दा नाम है शिव। आत्मा ते नाम इक ही है शिव बाबा दा, पर ओ है परम आत्मा परमात्मा, उहनां दा नां है शिव। बाकी जो भी आत्मावां ढेर दियां ढेर, उहनां सब दे शरीरां ते नाम पए होए ने। शिव बाबा इत्थे रहिंदा नहीं, ओह तां परम धाम तों आंदे ने। शिव अवतरण भी है, ਹੁਣ ਬਾਪ ਨੇ ਤੁਹਾਨੂੰ ਸਮਝਾਇਆ, ਸਭ ਆਤਮਾਵਾਂ ਇੱਥੇ ਆਉਂਦੀਆਂ ਨੇ ਪਾਠ ਵਜਨ, ਬਾਪ ਦਾ ਵੀ ਪਾਠ ਹੈ। ਬਾਪ ਤਾਂ ਬਹੁਤ ਵੱਡਾ ਕੰਮ ਇੱਥੇ ਕਰਦੇ ਨੇ, ਅਵਤਾਰ ਮੰਨਦੇ ਨੇ, ਤਾਂ ਉਹਨਾਂ ਦੀ ਹੋਲੀਡੇ ਸਟੈਂਪਾਂ ਦੀ ਹੋਣੀ ਚਾਹੀਦੀ ਹੈ। ਸਭ ਦੇਸ਼ਾਂ ਵਿੱਚ ਹੋਲੀਡੇ ਹੋਣੀ ਚਾਹੀਦੀ ਹੈ, ਕਿਉਂਕਿ ਬਾਪ ਤਾਂ ਸਭ ਦਾ ਸਦਗਤੀ ਦਾਤਾ ਹੈ ਨਾ। ਉਹਨਾਂ ਦਾ ਜਨਮ ਦਿਨ ਤੇ ਚਲੇ ਜਾਣ ਦਾ ਤੇ ਡੇਟ ਆਦਿ ਦਾ ਪਤਾ ਨਹੀਂ ਲੱਗਦਾ, ਕਿਉਂਕਿ ਉਹ ਤਾਂ ਨਿਆਰਾ ਹੈ ਨਾ। ਇਸ ਲਈ ਸਿਰਫ ਕਹਿ ਦਿੰਦੇ ਸ਼ਿਵਰਾਤਰੀ, ਇਹ ਵੀ ਤੁਸੀਂ ਬੱਚੇ ਜਾਣਦੇ ਹੋ। ਅੱਧਾ ਕਲਪ ਹੈ ਬੇਹਦ ਦਾ ਦਿਨ, ਅੱਧਾ ਕਲਪ ਹੈ ਬੇਹਦ ਦੀ ਰਾਤ। ਰਾਤ ਪੂਰੀ ਹੋ ਕੇ ਫਿਰ ਦਿਨ ਹੁੰਦਾ ਹੈ, ਉਸ ਦੇ ਵਿਚਾਲੇ ਬਾਪ ਆਉਂਦੇ ਨੇ। ਐਕਿਊਰੇਟ ਟਾਈਮ ਹੈ, ਮਨੁੱਖ ਜਨਮਦੇ ਨੇ ਤਾਂ ਮਿਊਨਿਸਪਲ ਪਾਰਟੀ ਵਿੱਚ, ਨਗਰ ਪਾਲਿਕਾ ਵਿੱਚ ਜਾ ਕੇ ਨਾਮ ਨੋਟ ਕਰਦੇ ਨੇ, ਫਿਰ 6 ਦਿਨਾਂ ਬਾਅਦ ਉਸਦਾ ਨਾਮ ਰੱਖਦੇ ਨੇ, ਫਿਰ ਕਹਿੰਦੇ ਨੇ ਉਸਨੂੰ ਨਾਮਕਰਨ, ਕੋਈ ਛਟੀ ਵੀ ਕਹਿੰਦੇ, ਭਾਸ਼ਾਵਾਂ ਤਾਂ ਬਹੁਤ ਨੇ ਨਾ। ਸ਼੍ਰੀ ਲਕਸ਼ਮੀ ਦੀ ਪੂਜਾ ਕਰਦੇ, ਆਤਿਸ਼ਬਾਜੀ ਜਲਾਉਂਦੇ ਨੇ। ਤਾਂ ਤੁਸੀਂ ਪੁੱਛ ਸਕਦੇ ਹੋ, ਲਕਸ਼ਮੀ ਦਾ ਤਿਉਹਾਰ ਤੁਸੀਂ ਮਨਾਉਂਦੇ ਹੋ, ਉਹ ਕਦੇ ਤਖ਼ਤ ਤੇ ਬੈਠੀ ਸੀ, ਕਦੋਂ ਬੈਠੀ ਸੀ? ਤਖ਼ਤ ਤੇ ਬੈਠਣ ਦਾ ਹੀ ਕਾਰੋਨੇਸ਼ਨ ਡੇ ਮਨਾਉਂਦੇ ਨੇ, ਉਹਨਾਂ ਦਾ ਜਨਮ ਨਹੀਂ ਮਨਾਉਂਦੇ। ਸ਼੍ਰੀ ਲਕਸ਼ਮੀ ਦਾ ਚਿੱਤਰ ਥਾਲੀ ਵਿੱਚ ਰੱਖ ਕੇ ਉਹਨਾਂ ਤੋਂ ਧਨ ਮੰਗਦੇ ਨੇ, ਬਸ ਹੋਰ ਕੁਝ ਨਹੀਂ। ਮੰਦਰ ਵਿੱਚ ਜਾ ਕੇ ਭਲੇ ਕੁਝ ਵੀ ਮੰਗਣਗੇ, ਪਰ ਦੀਪਮਾਲਾ ਵਾਲੇ ਦਿਨ ਉਹਨਾਂ ਤੋਂ ਸਿਰਫ ਪੈਸਾ ਮੰਗਣਗੇ। ਹੁਣ ਉਹ ਪੈਸਾ ਦਿਨ ਦੀ ਥੋੜੀ ਹੈ, ਪਰ ਇਹ ਜਿਵੇਂ ਜਿਵੇਂ ਦੀ ਭਾਵਨਾ, ਜੇਕਰ ਕੋਈ ਸੱਚੀ ਭਾਵਨਾ ਨਾਲ ਪੂਜਾ ਕਰਦੇ ਤਾਂ ਅਲਪਕਾਲ ਦੇ ਲਈ ਧਨ ਮਿਲ ਜਾਂਦਾ ਹੈ। ਇਹ ਹੈ ਹੀ ਅਲਪਕਾਲ ਦਾ ਸੁੱਖ, ਕਿਤੇ ਤਾਂ ਸਥਾਈ ਸੁੱਖ ਵੀ ਹੋਏਗਾ ਨਾ। ਸਵਰਗ ਦਾ ਉਹਨਾਂ ਨੂੰ ਪਤਾ ਹੀ ਨਹੀਂ, ਇੱਥੇ ਸਵਰਗ ਦੀ ਭੇਟ ਵਿੱਚ ਕੋਈ ਖੜਾ ਹੋ ਨਹੀਂ ਸਕਦਾ। ਤੁਸੀਂ ਜਾਣਦੇ ਹੋ, ਅੱਧਾ ਕਲਪ ਹੈ ਗਿਆਨ, ਅੱਧਾ ਕਲਪ ਹੈ ਭਗਤੀ, ਫਿਰ ਹੁੰਦਾ ਹੈ ਵੈਰਾਗ, ਸਮਝਾਇਆ ਜਾਂਦਾ ਹੈ। ਇਹ ਪੁਰਾਣੀ ਛੀਛੀ ਦੁਨੀਆ ਹੈ, ਇਸ ਲਈ ਫਿਰ ਨਵੀਂ ਦੁਨੀਆ ਚਾਹੀਦੀ ਹੈ। ਨਵੀਂ ਦੁਨੀਆ ਵੈਕੁੰਠ ਨੂੰ ਕਹਿੰਦੇ ਨੇ, ਉਸ ਨੂੰ ਹੈਵਨ ਪੈਰਾਡਾਈਜ਼ ਕਿਹਾ ਜਾਂਦਾ। ਇਸ ਡਰਾਮਾ ਵਿੱਚ ਪਾਠਧਾਰੀ ਵੀ ਅਵਿਨਾਸ਼ੀ ਨੇ। ਤੁਸੀਂ ਬੱਚਿਆਂ ਨੂੰ ਪਤਾ ਲੱਗਿਆ ਅਸੀਂ ਆਤਮਾ ਪਾਠ ਕਿਵੇਂ ਵਜਾਉਂਦੀਆਂ ਹਾਂ? ਬਾਬਾ ਨੇ ਸਮਝਾਇਆ, ਕਿਸੇ ਨੂੰ ਵੀ ਪ੍ਰਦਰਸ਼ਨੀ ਆਦਿ ਦਿਖਾਉਣੀ ਹੈ ਤਾਂ ਪਹਿਲੇ ਪਹਿਲੇ ਇਹ ਓਬਜੈਕਟ ਸਮਝਾਉਣੀ ਹੈ, ਸੈਕਿੰਡ ਵਿੱਚ ਜੀਵਨ ਮੁਕਤੀ ਕਿਵੇਂ ਮਿਲਦੀ ਹੈ, ਜਨਮ ਮਰਨ ਵਿੱਚ ਤਾਂ ਜ਼ਰੂਰ ਆਉਣਾ ਹੀ ਹੈ। ਤੁਸੀਂ ਸੀੜੀ ਦੇ ਚਿੱਤਰ ਤੇ ਬਹੁਤ ਚੰਗਾ ਸਮਝਾ ਸਕਦੇ ਹੋ। ਰਾਵਣ ਰਾਜ ਵਿੱਚ ਭਗਤੀ ਸ਼ੁਰੂ ਹੁੰਦੀ ਹੈ, ਸਤਯੁਗ ਵਿੱਚ ਭਗਤੀ ਦਾ ਨਾਮ ਨਿਸ਼ਾਨ ਨਹੀਂ ਹੁੰਦਾ। ਗਿਆਨ ਤੇ ਭਗਤੀ ਦੋਨੋਂ ਵੱਖ ਵੱਖ ਨੇ ਨਾ। ਹੁਣ ਤੁਹਾਨੂੰ ਇਸ ਪੁਰਾਣੀ ਦੁਨੀਆ ਤੋਂ ਵੈਰਾਗ ਹੈ, ਤੁਸੀਂ ਜਾਣਦੇ ਹੋ ਇਹ ਪੁਰਾਣੀ ਦੁਨੀਆ ਹੁਣ ਖਤਮ ਹੋਣੀ ਹੈ। ਬਾਪ ਸਦਾ ਬੱਚਿਆਂ ਦੇ ਸੁਖਦਾਈ ਹੀ ਹੁੰਦੇ ਨੇ। ਬੱਚਿਆਂ ਦੇ ਲਈ ਬਾਪ ਕਿੰਨਾ ਮੱਥਾ ਮਾਰਦੇ, ਬੱਚਿਆਂ ਦੇ ਲਈ ਹੀ ਗੁਰੂਆਂ ਕੋਲ ਜਾਂਦੇ, ਸਾਧੂਆਂ ਕੋਲ ਜਾਂਦੇ ਨੇ। ਕਿਵੇਂ ਵੀ ਕਰਕੇ ਬੱਚਾ ਹੋਵੇ, ਕਿਉਂਕਿ ਸਮਝਦੇ ਨੇ ਬੱਚਾ ਹੋਵੇਗਾ ਤਾਂ ਉਸਨੂੰ ਮਲਕੀਅਤ ਦੇ ਕੇ ਜਾਵਾਂਗੇ, ਬੱਚਾ ਹੋਵੇਗਾ ਤਾਂ ਉਸਨੂੰ ਅਸੀਂ ਵਾਰਿਸ ਬਣਾਵਾਂਗੇ। ਬਾਪ ਕਦੇ ਬੱਚਿਆਂ ਨੂੰ ਦੁੱਖ ਥੋੜੀ ਦੇਣਗੇ, ਇਮਪੋਸੀਬਲ ਹੈ। ਤੁਸੀਂ ਮਾਤ ਪਿਤਾ ਕਹਿ ਕੇ ਕਿੰਨੀਆਂ ਰੜੀਆਂ ਮਾਰਦੇ ਰਹਿੰਦੇ ਹੋ। ਬੱਚਿਆਂ ਨੂੰ ਰੂਹਾਨੀ ਬਾਪ ਮਿਲਿਆ, ਸੁੱਖ ਦਾ ਰਸਤਾ ਦੱਸਦੇ ਨੇ। ਸੁੱਖ ਦੇਣ ਵਾਲਾ ਇੱਕ ਬਾਪ ਹੀ ਹੈ, ਦੁੱਖ ਹਰਤਾ ਸੁੱਖ ਕਰਤਾ ਇੱਕ ਰੂਹਾਨੀ ਬਾਪ ਹੈ। ਇਹ ਵਿਨਾਸ਼ ਵੀ ਸੁੱਖ ਦੇ ਲਈ ਤਾਂ ਹੈ, ਨਹੀਂ ਤਾਂ ਮੁਕਤੀ ਜੀਵਨ ਮੁਕਤੀ ਕਿਵੇਂ ਪਾਓਗੇ? ਪਰ ਇਹ ਵੀ ਕੋਈ ਸਮਝਣਗੇ ਥੋੜੀ। ਇੱਥੇ ਤਾਂ ਇਹਨੇ ਗਰੀਬ ਅਬਲਾਵਾਂ ਜੋ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰ ਸਕਦੀਆਂ ਨੇ, ਬਾਕੀ ਵੱਡੇ ਲੋਕਾਂ ਨੂੰ ਦੇਹ ਦਾ ਅਭਿਮਾਨ ਇੰਨਾ ਕੜਾ ਹੋ ਗਿਆ ਹੈ ਕਿ ਗੱਲ ਨਾ ਪੁੱਛੋ। ਬਾਬਾ ਵਾਰ ਵਾਰ ਸਮਝਾਉਂਦੇ, ਤੁਸੀਂ ਰਾਜ ਰਿਸ਼ੀ ਹੋ, ਰਿਸ਼ੀ ਹਮੇਸ਼ਾ ਤਪੱਸਿਆ ਕਰਦੇ ਨੇ, ਉਹ ਤਾਂ ਬ੍ਰਹਮ ਨੂੰ ਤੱਤਵ ਨੂੰ ਯਾਦ ਕਰਦੇ ਨੇ, ਜਾਂ ਕੋਈ ਕਾਲੀ ਆਦਿ ਨੂੰ ਵੀ ਯਾਦ ਕਰਦੇ ਹੋਣਗੇ। ਬਹੁਤ ਸੰਨਿਆਸੀ ਵੀ ਨੇ ਜੋ ਕਾਲੀ ਦੀ ਪੂਜਾ ਕਰਦੇ, ਮਾਂ ਕਾਲੀ ਕਾਲੀ ਕਹਿ ਕੇ ਪੁਕਾਰਦੇ ਨੇ। ਬਾਪ ਕਹਿੰਦੇ ਨੇ ਇਸ ਸਮੇਂ ਸਭ ਵਿਕਾਰੀ ਨੇ, ਕਾਮ ਚਿਤਾ ਤੇ ਬੈਠ ਸਭ ਕਾਲੇ ਹੋਏ ਹੋਏ ਨੇ, ਮਾਂ ਬਾਪ ਬੱਚੇ ਸਭ ਕਾਲੇ ਹੋ ਗਏ। ਇਹ ਬੇਖਤ ਦੀ ਗੱਲ ਹੈ, ਸਤਯੁਗ ਵਿੱਚ ਕਾਲੇ ਨਹੀਂ ਹੁੰਦੇ, ਸਭ ਗੋਰੇ ਹੁੰਦੇ ਨੇ, ਫਿਰ ਕਦੇ ਸਾਂਵਰੇ ਬੰਦੇ ਨੇ। ਇਹ ਵੀ ਤੁਸੀਂ ਬੱਚਿਆਂ ਨੂੰ ਬਾਪ ਨੇ ਸਮਝਾਇਆ। ਥੋੜਾ ਥੋੜਾ ਪਤਿਤ ਹੁੰਦੇ ਹੁੰਦੇ ਅੰਤ ਵਿੱਚ ਤਾਂ ਬਿਲਕੁਲ ਹੀ ਕਾਲੇ ਹੋ ਜਾਂਦੇ ਨੇ। ਬਾਪ ਕਹਿੰਦੇ ਨੇ ਰਾਵਣ ਨੇ ਕਾਮਚਿਤਾ ਤੇ ਚੜ੍ਹਾ ਕੇ ਬਿਲਕੁਲ ਕਾਲਾ ਬਣਾ ਦਿੱਤਾ, ਹੁਣ ਫਿਰ ਮੈਂ ਤੁਹਾਨੂੰ ਆ ਕੇ ਗਿਆਨ ਚਿਤਾ ਤੇ ਚੜ੍ਹਾਉਂਦਾ ਹਾਂ। ਆਤਮਾ ਨੂੰ ਪਵਿੱਤਰ ਬਣਾਉਣਾ ਹੁੰਦਾ ਹੈ। ਹੁਣ ਪਤਿਤ ਪਾਵਨ ਬਾਪ ਆ ਕੇ ਪਾਵਨ ਬਣਨ ਦੀ ਯੁਕਤੀ ਦੱਸਦੇ ਨੇ, ਪਾਣੀ ਕੀ ਯੁਕਤੀ ਦੱਸੇਗਾ, ਪਰ ਤੁਸੀਂ ਕਿਸੇ ਨੂੰ ਸਮਝਾਓ ਤਾਂ ਪੋਟਾਂ ਵਿੱਚ ਕੋਈ ਹੀ ਸਮਝ ਕੇ ਉਛਪਦ ਪਾਉਂਦੇ ਨੇ। ਹੁਣ ਤੁਸੀਂ ਬਾਪ ਤੋਂ ਆਪਣਾ ਵਰਸਾ ਲੈਣ ਆਏ ਹੋ 21 ਜਨਮਾਂ ਦੇ ਲਈ। ਤੁਸੀਂ ਅੱਗੇ ਚੱਲ ਕੇ ਬਹੁਤ ਸਾਕਸ਼ਤਕਾਰ ਕਰੋਗੇ, ਤੁਹਾਨੂੰ ਆਪਣੀ ਪੜ੍ਹਾਈ ਦਾ ਸਭ ਪਤਾ ਲੱਗੇਗਾ। ਜੋ ਹੁਣ ਗਫਲਤ ਕਰਦੇ ਨੇ ਬਹੁਤ ਰੋਣਗੇ, ਸਜਾਵਾਂ ਵੀ ਬਹੁਤ ਹੁੰਦੀਆਂ ਨੇ ਨਾ, ਫਿਰ ਪਦਵੀ ਵੀ ਭ੍ਰਸ਼ਟ ਹੋ ਜਾਏਗੀ, ਮੂੰਹ ਉੱਚਾ ਨਹੀਂ ਕਰ ਸਕੋਗੇ। ਇਸ ਲਈ ਬਾਪ ਕਹਿੰਦੇ ਨੇ ਮਿੱਠੇ ਮਿੱਠੇ ਬੱਚੋ, ਪੁਰਸ਼ਾਰਥ ਕਰਕੇ ਪਾਸ ਤਾਂ ਹੋ ਜਾਓ, ਜੋ ਕੁਝ ਵੀ ਸਜ਼ਾ ਨਾ ਖਾਣੀ ਪਵੇ ਤਾਂ ਪੂਜਨ ਲਾਇਕ ਵੀ ਬਣੋਗੇ, ਸਜ਼ਾ ਖਾਈ ਫਿਰ ਥੋੜੀ ਪੂਜੇ ਜਾਓਗੇ। ਤੁਸੀਂ ਬੱਚਿਆਂ ਨੂੰ ਪੁਰਸ਼ਾਰਥ ਬਹੁਤ ਕਰਨਾ ਚਾਹੀਦਾ ਹੈ, ਆਪਣੀ ਆਤਮਾ ਦੀ ਜੋਤ ਜਗਾਨੀ ਹੈ। ਹੁਣ ਆਤਮਾ ਤਮੋ ਪ੍ਰਧਾਨ ਬਣੇ, ਉਸ ਨੂੰ ਹੀ ਸਤੋ ਪ੍ਰਧਾਨ ਬਣਾਉਣਾ ਹੈ। ਆਤਮਾ ਤਾਂ ਹੈ ਹੀ ਇੱਕ ਬਿੰਦੀ, ਇੱਕ ਸਿਤਾਰਾ, ਉਹਨਾਂ ਦਾ ਕੋਈ ਨਾਮ ਨਹੀਂ ਰੱਖ ਸਕਦੇ। ਬੱਚਿਆਂ ਨੂੰ ਸਮਝਾਇਆ ਹੈ, ਉਹਨਾਂ ਨੂੰ ਸਾਕਸ਼ਤਕਾਰ ਹੋਇਆ, ਜਿਵੇਂ ਸਵਾਮੀ ਵਿਵੇਕਾਨੰਦ ਰਾਮ ਕ੍ਰਿਸ਼ਨ ਪਰਮਹੰਸ ਦਾ ਦੱਸਦੇ ਨੇ, ਉਸਨੇ ਦੇਖਿਆ ਉਹਨਾਂ ਤੋਂ ਲਾਈਟ ਨਿਕਲੀ, ਸੋ ਤਾਂ ਆਤਮਾ ਹੀ ਨਿਕਲਦੀ ਹੈ। ਉਸਨੇ ਸਮਝਿਆ ਉਹ ਲਾਈਟ ਮੇਰੇ ਵਿੱਚ ਸਮਾ ਗਈ। ਹੁਣ ਆਤਮਾ ਕਿਸੇ ਵਿੱਚ ਆ ਕੇ ਕੋਈ ਸਮਾ ਥੋੜੀ ਸਕਦੀ ਹੈ, ਉਹ ਤਾਂ ਜਾ ਕੇ ਦੂਜਾ ਸਰੀਰ ਲੈਂਦੀ ਹੈ। ਪਿਛਾੜੀ ਵਿੱਚ ਤੁਸੀਂ ਬਹੁਤ ਕੁਛ ਦੇਖੋਗੇ, ਨਾਮ ਰੂਪ ਤੋਂ ਨਿਆਰੀ ਕੋਈ ਚੀਜ਼ ਹੁੰਦੀ ਨਹੀਂ। ਆਕਾਸ਼ ਪੁਲਾਰ ਹੈ, ਉਸਦਾ ਵੀ ਨਾਮ ਤਾਂ ਹੈ ਨਾ। ਹੁਣ ਇਹ ਤਾਂ ਬੱਚੇ ਸਮਝਦੇ ਨੇ, ਕਲਪ ਕਲਪ ਸਥਾਪਨਾ ਜੋ ਹੁੰਦੀ ਆਈ ਹੋਣੀ ਹੀ ਹੈ। ਅਸੀਂ ਬ੍ਰਾਹਮਣ ਨੰਬਰਵਾਰ ਪੁਰਸ਼ਾਰਥ ਕਰਦੇ ਰਹਿੰਦੇ ਹਾਂ, ਜੋ ਜੋ ਸੈਕਿੰਡ ਗੁਜ਼ਰਿਆ ਉਸਨੂੰ ਡਰਾਮਾ ਹੀ ਕਿਹਾ ਜਾਂਦਾ, ਸਾਰੀ ਦੁਨੀਆ ਦਾ ਚੱਕਰ ਫਿਰਦਾ ਹੀ ਰਹਿੰਦਾ ਹੈ। ਇਹ 5000 ਵਰੇ ਦਾ ਚੱਕਰ ਹੈ ਜੋ ਮਿਸਲ ਫਿਰਦਾ ਰਹਿੰਦਾ ਹੈ, ਟਿਕ ਟਿਕ ਹੁੰਦੀ ਰਹਿੰਦੀ ਹੈ। ਹੁਣ ਤੁਸੀਂ ਮਿੱਠੇ ਮਿੱਠੇ ਬੱਚਿਆਂ ਨੂੰ ਸਿਰਫ ਇੱਕ ਬਾਪ ਨੂੰ ਯਾਦ ਕਰਨਾ ਹੈ, ਚੱਲਦੇ ਫਿਰਦੇ ਕੰਮ ਕਾਜ ਕਰਦੇ ਬਾਪ ਨੂੰ ਯਾਦ ਕਰਨ ਵਿੱਚ ਕਲਿਆਣ ਹੈ, ਫਿਰ ਮਾਇਆ ਚਮਾਟ ਲਗਾ ਦੇਗੀ। ਤੁਸੀਂ ਹੋ ਬ੍ਰਾਹਮਣ, ਪਰਮਰੀ ਮਿਸਲ ਕੀੜੇ ਨੂੰ ਆਪ ਸਮਾਨ ਬ੍ਰਾਹਮਣ ਬਣਾਉਣਾ ਹੈ। ਉਹ ਭਰਮਰੀ ਦਾ ਤਾਂ ਇੱਕ ਦ੍ਰਿਸ਼ਟਾਂਤ ਹੈ, ਵਾਸਤਵ ਵਿੱਚ ਤੁਸੀਂ ਹੋ ਸੱਚੇ ਸੱਚੇ ਬ੍ਰਾਹਮਣ। ਬ੍ਰਾਹਮਣਾਂ ਨੂੰ ਹੀ ਫਿਰ ਦੇਵਤਾ ਬਣਨਾ ਹੈ। ਇਸ ਲਈ ਤੁਹਾਡਾ ਇਹ ਹੈ ਪੁਰਸ਼ੋਤਮ ਬਣਨ ਦੇ ਲਈ ਸੰਗਮ ਯੁੱਗ। ਇੱਥੇ ਤੁਸੀਂ ਆਉਂਦੇ ਹੀ ਹੋ ਪੁਰਸ਼ੋਤਮ ਬਣਨ ਦੇ ਲਈ, ਪਹਿਲੇ ਬ੍ਰਾਹਮਣ ਜ਼ਰੂਰ ਬਣਨਾ ਪਵੇ। ਬ੍ਰਾਹਮਣਾਂ ਦੀ ਚੋਟੀ ਹੈ ਨਾ, ਤੁਸੀਂ ਬ੍ਰਾਹਮਣਾਂ ਨੂੰ ਸਮਝਾ ਸਕਦੇ ਹੋ। ਬੋਲੋ, ਤੁਸੀਂ ਬ੍ਰਾਹਮਣਾਂ ਦਾ ਤਾਂ ਕੁੱਲ ਹੈ, ਬ੍ਰਾਹਮਣਾਂ ਦੀ ਰਾਜਧਾਨੀ ਨਹੀਂ ਹੈ, ਤੁਹਾਡਾ ਇਹ ਕੁੱਲ ਕਿਸਨੇ ਸਥਾਪਨ ਕੀਤਾ, ਤੁਹਾਡਾ ਵੱਡਾ ਕੌਣ ਹੈ? ਫਿਰ ਜਦੋਂ ਤੁਸੀਂ ਸਮਝਾਓਗੇ ਬਹੁਤ ਖੁਸ਼ ਹੋਣਗੇ। ਬ੍ਰਾਹਮਣਾਂ ਨੂੰ ਮਾਨ ਦਿੰਦੇ ਨੇ ਕਿਉਂਕਿ ਉਹ ਸ਼ਾਸਤਰ ਆਦਿ ਸੁਣਾਉਂਦੇ ਨੇ ਨਾ। ਪਹਿਲੇ ਰੱਖੜੀ ਬੰਨਣ ਦੇ ਲਈ ਵੀ ਬ੍ਰਾਹਮਣ ਹੀ ਜਾਂਦੇ ਸੀ, ਅੱਜਕੱਲ ਤਾਂ ਬੱਚੀਆਂ ਵੀ ਜਾਂਦੀਆਂ ਨੇ। ਤੁਹਾਨੂੰ ਤਾਂ ਰੱਖੜੀ ਉਹਨਾਂ ਨੂੰ ਬੰਨ੍ਹਣੀ ਹੈ ਜੋ ਪਵਿੱਤਰਤਾ ਦੀ ਪ੍ਰਤਿਗਿਆ ਕਰਨ। ਪ੍ਰਤਿਗਿਆ ਜ਼ਰੂਰ ਕਰਨੀ ਪਵੇ ਭਾਰਤ ਨੂੰ ਫਿਰ ਤੋਂ ਪਾਵਨ ਬਣਾਉਣ ਦੇ ਲਈ। ਅਸੀਂ ਹੁਣੇ ਪ੍ਰਤਿਗਿਆ ਕਰਦੇ ਹਾਂ, ਤੁਸੀਂ ਵੀ ਪਾਵਨ ਬਣੋ, ਹੋਰਾਂ ਨੂੰ ਵੀ ਪਾਵਨ ਬਣਾਓ। ਹੋਰ ਕਿਸੇ ਦੀ ਤਾਕਤ ਨਹੀਂ ਜੋ ਐਵੇਂ ਕਹਿ ਸਕੇ। ਤੁਸੀਂ ਜਾਣਦੇ ਹੋ ਇਹ ਅੰਤਿਮ ਜਨਮ ਪਾਵਨ ਬਣਨ ਨਾਲ ਅਸੀਂ ਪਾਵਨ ਦੁਨੀਆ ਦੇ ਮਾਲਿਕ ਬਣਦੇ ਹਾਂ। ਤੁਹਾਡਾ ਧੰਦਾ ਹੀ ਇਹ ਹੈ, ਅਜਿਹਾ ਕੋਈ ਮਨੁੱਖ ਹੁੰਦਾ ਨਹੀਂ। ਤੁਹਾਨੂੰ ਜਾ ਕੇ ਕਸਮ ਉਠਵਾਉਣਾ ਹੈ। ਵਾਕ ਕਹਿੰਦੇ ਨੇ ਕੰਮ ਮਹਾਂਸ਼ਤਰੂ ਹੈ, ਐਸੇ ਜਿੱਤ ਪਾਣੀ ਹੈ। ਇਸ ਨੂੰ ਜਿੱਤਣ ਨਾਲ ਹੀ ਤੁਸੀਂ ਜਗਤ ਜੀਤ ਬਣੋਗੇ। ਇਹਨਾਂ ਸ਼੍ਰੀ ਲਕਸ਼ਮੀ ਨਾਰਾਇਣ ਨੇ ਜ਼ਰੂਰ ਅਗਲੇ ਜਨਮ ਵਿੱਚ ਅਜਿਹਾ ਪੁਰਸ਼ਾਰਥ ਕੀਤਾ, ਤਾਂ ਹੀ ਤਾਂ ਅਜਿਹੇ ਬਣੇ ਨੇ। ਹੁਣ ਤੁਸੀਂ ਦੱਸ ਸਕਦੇ ਹੋ ਕਿਸ ਕਰਮ ਨਾਲ ਉਹਨਾਂ ਨੂੰ ਇਹ ਪਦਵੀ ਮਿਲੀ। ਇਸ ਵਿੱਚ ਮੁੰਝਣ ਦੀ ਕੋਈ ਗੱਲ ਹੀ ਨਹੀਂ, ਕਿਉਂਕਿ ਤੁਹਾਨੂੰ ਇਸ ਦੀਪਮਾਲਾ ਆਦਿ ਦੀ ਕੋਈ ਖੁਸ਼ੀ ਨਹੀਂ ਹੈ। ਤੁਹਾਨੂੰ ਤਾਂ ਖੁਸ਼ੀ ਹੈ ਅਸੀਂ ਬਾਪ ਦੇ ਬਣੇ, ਉਹਨਾਂ ਤੋਂ ਵਰਸਾ ਪਾਉਂਦੇ ਹਾਂ। ਭਗਤੀ ਮਾਰਗ ਵਿੱਚ ਮਨੁੱਖ ਕਿੰਨਾ ਖਰਚਾ ਕਰਦੇ, ਕਿੰਨੇ ਨੁਕਸਾਨ ਵੀ ਹੋ ਜਾਂਦੇ, ਅੱਗ ਵੀ ਲੱਗ ਜਾਂਦੀ, ਪਰ ਸਮਝਦੇ ਕੁਝ ਨਹੀਂ। ਤੁਸੀਂ ਜਾਣਦੇ ਹੋ ਅਸੀਂ ਹੁਣ ਫਿਰ ਤੋਂ ਆਪਣੇ ਨਵੇਂ ਘਰ ਜਾਣ ਵਾਲੇ ਹਾਂ। ਚੱਕਰ ਫਿਰ ਹੂ ਬਹੂ ਰਿਪੀਟ ਹੋਵੇਗਾ ਨਾ। ਇਹ ਬੇਹਦ ਦੀ ਫਿਲਮ ਹੈ, ਬੇਹਦ ਦਾ ਸਲਾਈਡ ਹੈ, ਬੇਹਦ ਬਾਪ ਦੇ ਬਣੇ ਕਪਾਰੀ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਬਾਪ ਤੋਂ ਸਵਰਗ ਦਾ ਵਰਸਾ ਜ਼ਰੂਰ ਲਵਾਂਗੇ। ਬਾਪ ਕਹਿੰਦੇ ਨੇ ਪੁਰਸ਼ਾਰਥ ਨਾਲ ਜੋ ਚਾਹੀਦਾ ਹੈ ਸੋ ਲੈ ਲਓ। ਪੁਰਸ਼ਾਰਥ ਤੁਹਾਨੂੰ ਜ਼ਰੂਰ ਕਰਨਾ ਹੈ, ਪੁਰਸ਼ਾਰਥ ਨਾਲ ਹੀ ਤੁਸੀਂ ਉੱਚ ਬਣ ਸਕਦੇ ਹੋ। ਇਹ ਬਾਬਾ, ਇਹ ਬੁੱਢਾ ਬਾਬਾ ਇੰਨਾ ਉੱਚਾ ਜਾ ਸਕਦਾ ਹੈ, ਤਾਂ ਤੁਸੀਂ ਕਿਉਂ ਨਹੀਂ ਜਾ ਸਕਦੇ ਹੋ? ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ, ਜਿਵੇਂ ਬਾਪ ਸਦਾ ਬੱਚਿਆਂ ਦੇ ਲਈ ਸੁਖਦਾਈ ਹੈ, ਐਵੇਂ ਸੁਖਦਾਈ ਬਣਨਾ ਹੈ। ਸਭ ਨੂੰ ਮੁਕਤੀ, ਜੀਵਨ ਮੁਕਤੀ ਦਾ ਰਸਤਾ ਦੱਸਣਾ ਹੈ। ਦੂਜਾ, ਦੇਹੀ ਅਭਿਮਾਨੀ ਬਣਨ ਦੀ ਤਪੱਸਿਆ ਕਰਨੀ ਹੈ। ਇਸ ਪੁਰਾਣੀ ਛੀਛੀ ਦੁਨੀਆ ਤੋਂ ਬੇਗਤ ਦਾ ਵੈਰਾਗੀ ਬਣਨਾ ਹੈ। ਵਰਦਾਨ ਹੈ, ਹਰ ਇੱਕ ਦੀ ਵਿਸ਼ੇਸ਼ਤਾ ਨੂੰ ਸਮ੍ਰਿਤੀ ਵਿੱਚ ਰੱਖਦੇ ਹੋਏ ਫੇਦਫੁੱਲ ਬਣ ਇਕਮਤ ਸੰਗਠਨ ਬਣਾਉਣ ਵਾਲੇ ਸਰਵ ਦੇ ਸ਼ੁਭ ਚਿੰਤਕ ਭਵ। ਹਰ ਇੱਕ ਦੀ ਵਿਸ਼ੇਸ਼ਤਾ ਨੂੰ ਸਮ੍ਰਿਤੀ ਵਿੱਚ ਰੱਖਦੇ ਹੋਏ ਫੇਥਫੁੱਲ ਬਣ ਇਕਮਤ ਸੰਗਠਨ ਬਣਾਉਣ ਵਾਲੇ ਸਰਵ ਦੇ ਸ਼ੁਭ ਚਿੰਤਕ ਭਵ। ਬ੍ਰਹਮਾਨੁਸਾਰ ਹਰ ਇੱਕ ਕੋਈ ਨਾ ਕੋਈ ਵਿਸ਼ੇਸ਼ਤਾ ਅਵਸ਼ਯ ਪ੍ਰਾਪਤ ਹੈ। ਉਸ ਵਿਸ਼ੇਸ਼ਤਾ ਨੂੰ ਕਾਰਜ ਵਿੱਚ ਲਗਾਓ। ਹੋਰਾਂ ਦੀ ਵੀ ਵਿਸ਼ੇਸ਼ਤਾ ਨੂੰ ਦੇਖੋ। ਇੱਕ ਦੋ ਵਿੱਚ ਫੇਥਫੁੱਲ ਰਹੋ ਤਾਂ ਉਹਨਾਂ ਦੀ ਗੱਲਾਂ ਦਾ ਭਾਵ ਬਦਲ ਜਾਏਗਾ। ਜਦੋਂ ਹਰ ਇੱਕ ਦੀ ਵਿਸ਼ੇਸ਼ਤਾ ਨੂੰ ਦੇਖੋਗੇ ਤਾਂ ਨੇਕ ਹੁੰਦੇ ਵੀ ਇੱਕ ਦਿਖਾਈ ਦਿਓਗੇ, ਇੱਕ ਮਤ ਸੰਗਠਨ ਹੋ ਜਾਵੇਗਾ। ਕੋਈ ਕਿਸੇ ਦੀ ਗਲਾਨੀ ਦੀ ਗੱਲ ਸੁਣਾਵੇ ਤਾਂ ਉਸਨੂੰ ਟਕਾ ਦੇਣ ਦੀ ਬਜਾਏ, ਮਨਾ ਇੰਟਰਸਟ ਦੇਣ ਦੀ ਬਜਾਏ ਸੁਣਾਉਣ ਵਾਲੇ ਦਾ ਰੂਪ ਪਰਿਵਰਤਨ ਕਰ ਦਿਓ, ਤਾਂ ਕਹਾਂਗੇ ਸ਼ੁਭ ਚਿੰਤਕ। ਸਲੋਗਨ ਹੈ, ਸ੍ਰੇਸ਼ਟ ਸੰਕਲਪਾਂ ਦਾ ਖਜ਼ਾਨਾ ਹੀ ਸ੍ਰੇਸ਼ਟ ਪ੍ਰਲਬਧ ਵਾ ਬ੍ਰਾਹਮਣ ਜੀਵਨ ਦਾ ਆਧਾਰ ਹੈ। ਸ੍ਰੇਸ਼ਟ ਸੰਕਲਪਾਂ ਦਾ ਖਜ਼ਾਨਾ ਹੀ ਸ੍ਰੇਸ਼ਟ ਪ੍ਰਲਬਧ ਵਾ ਬ੍ਰਾਹਮਣ ਜੀਵਨ ਦਾ ਆਧਾਰ ਹੈ। ਅਸ਼ਰੀਰੀ ਵਿਦੇਹੀ ਸਥਿਤੀ ਦਾ ਅਭਿਆਸ ਅੱਜ ਦਾ ਵਿਅਕਤ ਇਸ਼ਾਰਾ। ਜੇਕਰ ਸੈਕਿੰਡ ਵਿੱਚ ਵਿਦੇਹੀ ਬਣਨ ਦਾ ਅਭਿਆਸ ਨਹੀਂ ਹੋਵੇਗਾ ਤਾਂ ਲਾਸਟ ਘੜੀ ਵੀ ਯੁੱਧ ਵਿੱਚ ਜਾਵੇਗੀ। ਜਿਸ ਗੱਲ ਵਿੱਚ ਕਮਜ਼ੋਰ ਹੋ ਗਏ, ਚਾਹੇ ਸੁਭਾਵ, ਚਾਹੇ ਸੰਬੰਧ ਵਿੱਚ, ਆਨ ਵਿੱਚ, ਚਾਹੇ ਸੰਕਲਪ ਸ਼ਕਤੀ, ਵਿਰਤੀ ਵਿੱਚ, ਵਾਯੂਮੰਡਲ ਦੇ ਪ੍ਰਭਾਵ ਵਿੱਚ, ਜਿਸ ਗੱਲ ਵਿੱਚ ਵੀ ਕਮਜ਼ੋਰ ਹੋਵੋਗੇ, ਉਸੇ ਰੂਪ ਵਿੱਚ ਜਾਣ ਬੁੱਝ ਕੇ ਮਾਇਆ ਲਾਸਟ ਪੇਪਰ ਲਵੇਗੀ। ਇਸ ਲਈ ਵਿਦੇਹੀ ਬਣਨ ਦਾ ਅਭਿਆਸ ਬਹੁਤ ਜ਼ਰੂਰੀ ਹੈ।